ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣਿਆਂ ਸੇਵਕਾਂ ਆਪਣਿਆਂ ਸਿੱਖਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਹਾਂ। ਗੋਇੰਦਵਾਲ ਸਾਹਿਬ ਗੁਰਦੇਵ ਦੀ ਨਿਤ ਕਿਰਿਆ ਕੀ ਹੈ ਉਹ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤੀ। ਪਹਿਰ ਰਾਤ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਕੇ ਨਿਜ ਸਰੂਪ ਦੇ ਵਿੱਚ ਅਭੇਦ ਹੋਣਾ, ਦਿਨ ਚੜ੍ਹਦਿਆਂ ਦੀਵਾਨ 'ਚ ਸੱਜ ਕੇ ਦਰਸ਼ਨ ਦੇਣੇ, ਇੱਕ ਪਹਿਰ ਦਿਨ ਤੱਕ ਦਰਸ਼ਨ ਦੇ ਕੇ ਕਿਰਤਾਰਥ ਕਰਕੇ ਭੋਜਨ ਛੱਕ ਕੇ ਦੁਪਹਿਰੇ ਆਰਾਮ ਕਰਨਾ, ਸ਼ਾਮ ਦੇ ਦੀਵਾਨਾਂ ਵਿੱਚ ਕਥਾ ਹੋਣੀ, ਕਥਾ ਬਹਿ ਕੇ ਸੁਣਨੀ, ਕੀਰਤਨ ਤੋਂ ਉਪਰੰਤ ਰਾਤ ਦੇ ਪਹਿਲੇ ਪਹਿਰ ਵਿੱਚ ਮਹਾਰਾਜ ਜੀ ਆਪਣੇ ਆਸਣ ਤੇ ਇਕਾਂਤ 'ਚ ਚਲੇ ਜਾਂਦੇ, ਨਿਜ ਆਨੰਦ 'ਚ ਵਿਲੀਨ ਹੁੰਦੇ ਔਰ ਆਪਣੇ ਸੁਖਾਸਣਾਂ ਤੇ ਰਾਤ ਨੂੰ ਵਿਰਾਜਦੇ। ਗੋਇੰਦਵਾਲ ਸਾਹਿਬ ਵਿੱਚ ਇੱਕ ਸਿੱਖ ਹੈ, ਇਹਦਾ ਨਾਮ ਹੈ ਭਾਈ ਹੰਦਾਲ, ਜੋ ਜੰਡਿਆਲੇ ਦੇ ਰਹਿਣ ਵਾਲੇ ਸਨ। ਇਹਨਾਂ ਤੋਂ ਅੱਗੇ ਨਿਰੰਜਨੀਆਂ ਦੀ ਜਿਹੜੀ ਸੰਪਰਦਾਇ ਉਹ ਚੱਲਦੀ ਹੈ। ਨਿਰੰਜਨੀਏ ਕਿਉਂਕਿ ਹੰਦਾਲ ਜੀ ਸਤ ਕਰਤਾਰ ਨਿਰੰਜਨ ਇੱਦਾਂ ਜਾਪ ਜਪਦੇ ਸਨ, ਲੰਗਰਾਂ ਵਿੱਚ ਆਟਾ ਗੁੰਨਣ ਦੀ ਸੇਵਾ ਕਰ ਰਹੇ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੰਗਰ 'ਚ ਆਏ, ਸਭ ਸਿੱਖਾਂ ਨੇ ਨਮਸਕਾਰ ਕੀਤੀ। ਭਾਈ ਹੰਦਾਲ ਜੀ ਦੇ ਹੱਥਾਂ ਨੂੰ ਆਟਾ ਲੱਗਾ ਹੋਣ ਕਰਕੇ ਆਪਣੇ ਹੱਥ ਪਿਛਲੇ ਪਾਸੇ ਕਰਕੇ ਪਿੱਠ ਤੇ ਆਪਣਾ ਮੱਥਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਧਰ ਕੇ ਨਮਸਕਾਰ ਕੀਤੀ। ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮੋਢੇ ਤੇ ਧਰਿਆ ਇੱਕ ਪਰਨਾ ਇਹਨਾਂ ਨੂੰ ਦੇ ਦਿੱਤਾ, ਬਖਸ਼ਿਸ਼ ਕੀਤਾ, ਜਿਸ ਨੂੰ ਆਪਣੇ ਸੀਸ ਤੇ ਧਰਿਆ ਤੇ ਕਪਾਟ ਖੁੱਲ ਗਏ, ਭਰਮ ਦੇ ਪਰਦੇ ਦੂਰ ਹੋ ਗਏ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ਾਂ ਕਰਕੇ ਨਿਵਾਜਿਆ ਔਰ ਵਚਨ ਕੀਤਾ, ਜਾਓ ਆਪਣੇ ਨਗਰ ਵਿਖੇ ਜਾ ਕੇ ਸੱਚੇ ਨਾਮ ਦਾ ਜਾਪ ਸੰਗਤ ਨੂੰ ਨਾਲੇ ਜਪੋ ਤੇ ਨਾਲੇ ਜਪਾਓ। ਗੁਰੂ ਸਾਹਿਬ ਕੋਲ ਆਗਿਆ ਲੈ ਕੇ ਭਾਈ ਹੰਦਾਲ ਜੀ ਆਪਣੇ ਨਗਰ ਆ ਗਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਸੁਭਾਅ ਹੈ, ਤਿੰਨਾਂ ਲੋਕਾਂ ਦੇ ਗਾਮੀ ਹਨ, ਜਿਸ ਦੇ ਸਿਰ ਤੇ ਹੱਥ ਧਰਦੇ ਹਨ, ਰੰਕ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਆਓ ਗੁਰਦੇਵ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਰਾਈ ਹੁਤੋ ਸੁਮੇਰ ਸੋ ਭਇਓ ਜਗਤ ਬਖਿਆਤ।
ਕਹਿੰਦੇ ਰਾਈ ਦੇ ਸਮਾਨ ਭਾਈ ਹੰਦਾਲ ਜੀ ਸੀ। ਗੁਰੂ ਰਾਮਦਾਸ ਸਾਹਿਬ ਜੀ ਦੀ ਦਇਆ ਵਰਤੀ ਰਾਈ ਤੋਂ ਸੁਮੇਰ ਹੋ ਗਏ, ਸਾਰੇ ਜਗਤ ਵਿੱਚ ਭਾਈ ਹੰਦਾਲ ਜੀ ਪ੍ਰਗਟ ਹੋ ਗਏ, ਪੂਜਨੀਕ ਹੋ ਗਏ, ਸੰਗਤ ਵਿੱਚ ਤਿਨਾਂ ਦਾ ਸਤਿਕਾਰ ਬਣ ਗਿਆ।
ਨਾਹ ਆਚਰਜ ਕੋਈ ਕਰੋ ਸਤਿਗੁਰ ਸਫਲੇ ਦਾਤ।
ਇਹ ਭਾਈ ਤੁਸੀਂ ਆਪਣੇ ਮਨ ਵਿੱਚ ਇਸ ਨੂੰ ਸੁਣ ਕੇ ਅਸਚਰਜ ਨਾ ਹੋਵੋ, ਹੈਰਾਨ ਨਾ ਹੋਵੋ ਕਿ ਕਿਵੇਂ ਹੋ ਸਕਦਾ ਵੀ ਰਾਈ ਤੋਂ ਸੁਮੇਰ ਹੋ ਜਾਏ। ਕਹਿੰਦੇ ਗੁਰੂ ਸਾਹਿਬ ਜੀ ਦੀ ਸੇਵਾ ਸਫਲੀ ਸੇਵਾ ਹੈ, ਜਿਨ੍ਹਾਂ ਨੇ ਵੀ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਹੈ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਫਲ ਦਾਤ ਦੇ ਕਰਕੇ ਨਿਵਾਜਿਆ। ਗਰੀਬ ਨਿਵਾਜ ਨੇ, ਇਹ ਸਤਿਗੁਰਾਂ ਦਾ ਆਦਿ ਜੁਗਾਦੀ ਬਿਰਦ ਹੈ।
ਪਏ ਇੱਕ ਦਿਨ ਬੈਠੇ ਸਤਿਗੁਰ ਦਿਆਲੂ।
ਇੱਕ ਦਿਨ ਦਾ ਬਚਨ ਹੈ, कि दयालू सतगुरु धन श्री गुरु रामदास साहब जी महाराज तखत ते बैठे हुए सन।
आयो गुरदास सो प्रेम बसालो,
गुरु घर दे महान सेवक भाई साहब भाई गुरदास भावे के गुरु अमरदास साहब दे भतीजे सन, पर इन्हां ने सिखी गुरु रामदास साहब दे चरणा चा के तारन की। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਗੁਰੂ ਘਰ ਦੇ ਵੇਦ ਵਿਆਸ ਕਿਹਾ ਜਾਂਦਾ। ਵੇਦ ਵਿਆਸ ਕਿਉਂ ਕਿਹਾ ਜਾਂਦਾ? ਵੇਦ ਨਾਮ ਗਿਆਨ ਦਾ ਹੈ, ਵਿਆਸ ਨਾਮ ਵਿਸਥਾਰ ਦਾ ਹੈ। ਜਿਨ੍ਹਾਂ ਨੇ ਸਤਿਗੁਰਾਂ ਦੇ ਘਰ ਦੇ ਗਿਆਨ ਦਾ ਵਿਸਥਾਰ ਕੀਤਾ ਆਪਣੀ ਬਾਣੀ ਦੁਆਰਾ, ਇਸ ਕਰਕੇ ਭਾਈ ਗੁਰਦਾਸ ਜੀ ਨੂੰ ਵੇਦ ਵਿਆਸ ਦੀ ਉਪਾਧੀ ਦਿੱਤੀ ਹੈ ਪੰਥ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਸਵਰੂਪ ਆਪਣੀ ਬਾਣੀ ਲਿਖੀ ਉਚਾਰਨ ਕੀਤੀ। ਬਿਤ ਸਵਈਏ ਉਚਾਰੇ ਨੇ, ਵਾਰਾਂ ਉਚਾਰੀਆਂ ਨੇ, ਔਰ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ। ਜਿਵੇਂ ਕੁੰਜੀ ਬਿਨਾਂ ਜੰਦਰਾ ਨਹੀਂ ਖੁੱਲਦਾ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਗੁਰਬਾਣੀ ਦਾ ਬੋਧ ਨਹੀਂ ਹੁੰਦਾ। ਉਹ ਪੁਰਾਤਨ ਸਮੇਂ ਤੋਂ ਹੀ ਗੁਰਸਿੱਖਾਂ ਵਿੱਚ ਇਹ ਮਰਯਾਦਾ ਰਹੀ ਹੈ, ਵਿਦਿਆਰਥੀਆਂ ਨੂੰ ਜਦੋਂ ਪੜ੍ਹਾਇਆ ਜਾਂਦਾ ਹੈ ਟਕਸਾਲਾਂ ਵਿੱਚ ਸੰਪਰਦਾਵਾਂ ਵਿੱਚ, ਉਹ ਨਿਤਨੇਮ ਦੀ ਸੰਥਿਆ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਾਈ ਜਾਂਦੀ, ਵਾਰਾਂ ਪੜ੍ਹਾਈਆਂ ਜਾਂਦੀਆਂ ਕਿ ਇਹਨਾਂ ਨੂੰ ਗੁਰਬਾਣੀ ਦਾ ਬੋਧ ਹੋਵੇ, ਗੁਰਸਿੱਖੀ ਦਾ ਬੋਧ ਹੋਵੇ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਘਰ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ, ਗੋਇੰਦਵਾਲ ਸਾਹਿਬ ਵਿਖੇ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਦਿਨ ਭਾਈ ਗੁਰਦਾਸ ਜੀ ਹਾਜ਼ਰ ਹੋਏ।
ਹੱਥ ਜੋੜ ਕੇ ਬਿਨਾਂ ਬਖਾਨੇ,
ਬੜੇ ਅਦਬ ਨਾਲ ਸਤਿਕਾਰ ਨਾਲ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਔਰ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ।
ਮੋਕਾ ਸਿੱਖੇ ਦੇਹੋ ਮਹਾਨੇ,
ਬੇਨਤੀ ਕੀਤੀ, ਹੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਸੋਢੀ ਕੁਲ ਭੂਸ਼ਣ ਸਤਿਗੁਰੂ ਜੀ, ਕਿਰਪਾ ਕਰੋ, ਦਇਆ ਕਰਕੇ ਮੈਨੂੰ ਸਿੱਖੀ ਦਾ ਦਾਨ ਬਖਸ਼ੋ, ਮੈਨੂੰ ਆਪਣੇ ਚਰਨ ਕਮਲਾਂ ਦੀ ਸਿੱਖੀ ਬਖਸ਼ੋ ਮਹਾਰਾਜ, ਮੈਂ ਤੁਹਾਡੀ ਸਿੱਖੀ ਧਾਰਨ ਕਰਾਂ, ਐਸੀ ਦਾਤ ਬਖਸ਼ ਕੇ ਦਵਾਜੋ।
ਦੇਖੇ ਸਰਦਾ ਤਿਨ ਕੇ ਪੂਰੇ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੀ ਸ਼ਰਧਾ ਵੇਖੀ, ਭਾਈ ਗੁਰਦਾਸ ਜੀ ਦੀ ਭਾਵਨਾ ਵੇਖੀ ਹੈ।
ਸਤਿਗੁਰ ਬੋਲੇ ਵਾਕ ਗੁਰੂ ਰੇ,
ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਮ੍ਰਿਤ ਉਚਾਰਨ
ਵਾਹਿਗੁਰੂ ਸਤਨਾਮੋ।
ਪਾਤਸ਼ਾਹ ਨੇ ਆਖਿਆ, ਭਾਈ ਗੁਰਦਾਸ ਜੀ ਸੱਚੇ ਨਾਮ ਦਾ ਜਾਪ ਜਪਿਆ ਕਰੋ, ਵਾਹਿਗੁਰੂ 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 ਦਾ ਜਾਪ ਜਪਿਆ ਕਰੋ। ਤਦੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਵਾਹਿਗੁਰੂ ਗੁਰਮੰਤਰ ਹੈ, ਜਪ ਹੋ ਮੈਂ ਖੋਈ। ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ, ਸੱਚੇ ਨਾਮ ਦੇ ਪਾਵਨ ਜਾਪ ਦੇ ਜਪਣਾ ਕਰੋ।
ਜਾਂ ਤੇ ਪਾਵੋ ਸੁਖ ਬਿਸਰਾਮੋ,
ਜਦੋਂ ਵਾਹਿਗੁਰੂ ਦਾ ਜਾਪ ਜਪੋਗੇ ਤੁਹਾਨੂੰ ਸੁਖ ਵਿੱਚ ਟਿਕਾਣਾ ਮਿਲੇਗਾ, ਯਾਨੀ ਕਿ ਆਤਮਕ ਸੁਖ ਦੀ ਪ੍ਰਾਪਤੀ, ਜਿੱਥੇ ਸਦਾ ਸੁਖ ਹੀ ਵਰਤਦਾ ਹੈ, ਐਸੀ ਅਵਸਥਾ ਨੂੰ ਤੁਸੀਂ ਪ੍ਰਾਪਤ ਕਰੋਗੇ।
ਅਬ ਤੁਮ ਅਗਰ ਮਹਿ ਸਦਾਵ,
ਗੁਰਦੇਵ ਨੇ ਹੁਕਮ ਕੀਤਾ, ਭਾਈ ਗੁਰਦਾਸ ਜੀ ਤੁਸਾਂ ਸਿੱਖੀ ਦ੍ਰਿੜ ਕੀਤੀ ਹੈ ਆਪਣੇ ਹਿਰਦੇ ਚ, ਹੁਣ ਤੁਸੀਂ ਆਗਰੇ ਜਾਓ ਤੇ ਆਗਰੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਭਾਈ ਗੁਰਦਾਸ ਜੀ ਨੂੰ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਚਾਰ ਦੀ ਫੇਰੀ ਲਈ ਆਗਰੇ ਭੇਜੇ। ਆਗਰਾ ਬੜਾ ਵੱਡਾ ਪ੍ਰਸਿੱਧ ਨਗਰ ਹੈ, ਇਹਦੀ ਜਿਹਦੀ ਖੂਬ ਵਸੋਂ ਹੈ, ਇਹਨੂੰ ਜ਼ਿਆਦਾ ਵੱਧ ਤੌਰ ਤੇ ਆਬਾਦ ਕਰਨ ਵਾਲਾ ਜਿਹੜਾ ਬਾਦਸ਼ਾਹ ਉਹ ਬਾਦਸ਼ਾਹ ਅਕਬਰ ਹੈ। ਬਾਦਸ਼ਾਹ ਅਕਬਰ ਨੇ ਵੱਡੇ ਕਿਲੇ ਦੀ ਲਾਲ ਦੀ ਇੱਥੇ ਸਥਾਪਨਾ ਕੀਤੀ ਔਰ ਇਹਦਾ ਨਾਮ ਇੱਕ ਵਾਰੀ ਬਦਲ ਕੇ ਆਗਰੇ ਦਾ ਅਕਬਰਾਬਾਦ ਵੀ ਰੱਖਿਆ ਸੀ ਬਾਦਸ਼ਾਹ ਅਕਬਰ। ਤੋ ਰਾਜਧਾਨੀ ਵੀ ਬਾਦਸ਼ਾਹ ਅਕਬਰ ਨੇ ਇਹਨੂੰ ਆਪਣੇ ਦੇਸ਼ ਦੀ ਬਣਾਇਆ ਸੀ। ਬੜਾ ਵੱਡਾ ਨਗਰ ਸੀ, ਵਿਸ਼ਾਲ ਨਗਰ ਸੀ ਆਗਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਕਿ ਭਾਈ ਗੁਰਦਾਸ ਜੀ ਤੁਸੀਂ ਆਗਰੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਆਗਰੇ ਸ਼ਹਿਰ ਵਿੱਚ ਨੌਵੇਂ ਪਾਤਸ਼ਾਹ ਦਾ ਸਥਾਨ ਹੈ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਵੀ ਇੱਥੇ ਚਰਨ ਪਾਏ ਨੇ, ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਇੱਥੇ ਆਏ ਹਨ। ਤੋ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਹੋ ਰਿਹਾ ਗੁਰੂ ਰਾਮਦਾਸ ਜੀ ਦਾ ਕਿ ਤੁਸੀਂ ਆਗਰੇ ਸ਼ਹਿਰ ਚ ਜਾ ਕੇ ਉਸ ਇਲਾਕੇ ਚ ਸਿੱਖੀ ਦਾ ਪ੍ਰਚਾਰ ਕਰੋ।
ਤਹਕੇ ਸੰਗਤ ਪ੍ਰੇਰ ਲਿਆਵੋ,
ਔਰ ਉਸ ਇਲਾਕੇ ਦੀ ਸੰਗਤ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਵੋ। ਸੰਗਤ ਨੂੰ ਪ੍ਰੇਰੋ ਉੱਥੇ ਜਿਤਨੀ ਸੰਗਤ ਹੈ, ਕਿਉਂਕਿ ਮਥੁਰਾ ਦੇ ਇਲਾਕੇ ਚ ਗੁਰੂ ਨਾਨਕ ਸਾਹਿਬ ਜੀ ਵਿਚਰੇ ਹਨ, ਉਹਨਾਂ ਨੇ ਉੱਥੇ ਸਿੱਖੀ ਦਾ ਬੀਜ ਬੀਜਿਆ ਹੈ, ਤੇ ਤੁਸੀਂ ਉੱਥੇ ਜਿਹੜੀ ਸੰਗਤ ਹੈ ਉਹਨਾਂ ਨੂੰ ਗੁਰਸਿੱਖੀ ਨਾਲ ਜੋੜੋ ਪ੍ਰਚਾਰ ਕਰਕੇ, ਔਰ ਸੰਗਤ ਨੂੰ ਪ੍ਰੇਰ ਕੇ ਗੁਰੂ ਘਰ ਲੈ ਕੇ ਆਵੋ।
ਸਮੇਂ ਪਾਏ ਬਾਣੀ ਤੁਮ ਕਰਨੇ,
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਸਮਾਂ ਆਵੇਗਾ, ਭਵਿੱਖਤ ਬਚਨ ਕਰ ਰਹੇ ਨੇ ਗੁਰੂ ਰਾਮਦਾਸ, ਭਾਈ ਗੁਰਦਾਸ ਜੀ ਸਮਾਂ ਆਵੇਗਾ ਜਦੋਂ ਤੁਸੀਂ ਬਾਣੀ ਰਚੋਗੇ, ਤੁਸੀਂ ਵੀ ਆਪਣੀ ਬਾਣੀ ਰਚੋਗੇ। ਸਮਾਂ ਆਵੇਗਾ ਜਦੋਂ ਪੰਜਵੇਂ ਜਾਮੇ ਚ ਅਸੀਂ ਬਾਣੀ ਉਚਾਰਾਂਗੇ ਤੇ ਤੁਸੀਂ ਲਿਖਾਰੀ ਬਣ ਕੇ ਲਿਖੋਗੇ। ਸਭ ਤੋਂ ਪਹਿਲਾ ਸਰੂਪ ਜੋ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ, ਉਹ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ। ਤੋ ਉਹ ਪਾਵਨ ਸਰੂਪ ਅੱਜ ਵੀ ਸ੍ਰੀ ਕਰਤਾਰਪੁਰ ਸੋਢੀਆਂ ਬਾਬੇ ਧੀਰਮਲ ਦੀ ਅੰਸ਼ ਵੰਸ਼ ਕੋਲ ਪਿਆ। ਵਿਸਾਖੀ ਵਾਲੇ ਦਿਨ ਸਾਲ ਚ ਇੱਕ ਵਾਰ ਉਸ ਪਾਵਨ ਸਰੂਪ ਦੇ ਸੰਗਤਾਂ ਨੂੰ ਉੱਥੇ ਦਰਸ਼ਨ ਕਰਵਾਏ ਜਾਂਦੇ ਹਨ। ਤੋ ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਗੁਰੂ ਰਾਮਦਾਸ ਜੀ ਕਿ ਸਭਾ ਆਉਣ ਤੇ ਤੁਸੀਂ ਬਾਣੀ ਲਿਖੋਗੇ ਵੀ ਗੁਰੂ ਘਰ ਵਿੱਚ, ਤੇ ਆਪਣੀ ਬਾਣੀ ਵੀ ਉਚਾਰਨ ਕਰੋਗੇ।
ਗੁਰ ਸਿੱਖਣ ਕੇ ਮਨ ਕੋ ਹਰਨੇ,
ਇਹੋ ਜੀ ਬਾਣੀ ਭਾਈ ਗੁਰਦਾਸ ਜੀ ਤੁਸੀਂ ਉਚਾਰੋਗੇ ਲਿਖੋਗੇ ਜਿਹੜੀ ਬਾਣੀ ਗੁਰਸਿੱਖਾਂ ਦੇ ਮਨ ਨੂੰ ਹਰ ਲਿਆ ਕਰੇ। ਐਸੀ ਸੁੰਦਰ ਰਚਨਾ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ, ਆਪ ਜੀ ਪੜ੍ਹਦੇ ਹੋ ਸੁਣਦੇ ਹੋ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਐਸੀ ਸਿਫਤ ਕਰਦਿਆਂ ਮਹਾਰਾਜ ਜੀ ਦੀ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਬੁਰਤ ਹਰਗੋਬਿੰਦ ਸਵਾਰੀ। ਐਸੀ ਸੁੰਦਰ ਰਚਨਾ ਭਾਈ ਗੁਰਦਾਸ ਸਾਹਿਬ ਦੀ ਬਾਣੀ ਦੀ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟਾ, ਸੱਪੈ ਦੁੱਧ ਪਿਆਲੀਆ ਵੀ ਹੁ ਮੁੱਖੋਂ ਸੁੱਟਾ, ਫਿਰ ਲਿਖਦੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸਖਾਲੇ, ਨਿਹੋ ਕਵਲ ਜਲ ਜਾਣੀਆਂ ਖਿੜ ਮੋਹੋਂ ਵਿਖਾਲੇ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਜਿਸ ਨੂੰ ਪੜ੍ਹ ਕੇ ਸੁਣ ਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿੱਖਾਂ ਦੇ ਮਨ ਹਰੇ ਜਾਣਗੇ। ਮੇਹੀਵਾਲ ਨੂੰ ਸੋਹਣੀ ਨਾ ਤਰਦੀ ਰਾਤੀ, ਰਾਂਝਾ ਹੀਰ ਵਖਾਣੀਆਂ ਜਾਂ ਸੁਗੜਾ ਵਾਤੀ, ਇਹੋ ਜਿਹੀ ਸੁੰਦਰ ਰਚਨਾ। ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ, ਇਹ ਪੀਰ ਮੁਰੀਦਾਂ ਫਿਰ ਹੜੀ ਗਾਵਣ ਪ੍ਰਭਾ। ਤੋ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਗੁਰਸਿੱਖਾਂ ਦੇ ਮਨਾਂ ਨੂੰ ਹਰਨ ਵਾਲੀ ਹੋਵੇਗੀ, ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ।
ਓਹੋਰਾ ਸੁਣ ਕਰ ਬਚਨ ਦਿਆਲ ਕੇ, ਚਰਨ ਨਿਵਾਇਓ ਸੀਸ।
ਚੌਥੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਦੇਵ ਜੀ ਦੇ ਪਾਵਨ ਚਰਨਾਂ ਤੇ ਸੀਸ ਝੁਕਾ ਕੇ ਪ੍ਰਣਾਮ ਕੀਤੀ ਹੈ। ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਆ, ਮੱਥਾ ਟੇਕਿਆ ਹੈ।
ਆਗਰੇ ਕੋ ਪਿਆਨਾ ਕਰਿਓ, ਜਾਨ ਗੁਰੂ ਜਗਦੇਸ਼।
ਜਗਤ ਦੇ ਈਸ਼ਵਰ ਗੁਰਦੇਵ ਦਾ ਹੁਕਮ ਜਾਣ ਕੇ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ, ਸਤਿਗੁਰਾਂ ਨੇ ਆਗਿਆ ਕੀਤੀ ਆ, ਗੁਰੂ ਪਾਤਸ਼ਾਹ ਦਾ ਹੁਕਮ ਹੈ, ਫੁਰਮਾਨ ਹੈ। ਇਸ ਕਰਕੇ ਗੁਰਦੇਵ ਦੇ ਹੁਕਮ ਦੀ ਪਾਲਣਾ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਸ਼ਹਿਰ ਵਿਚ ਗਏ ਹਨ।
ਗੋਇੰਦਵਾਲ ਤੇ ਚੱਲੇ ਗੁਸਾਈ।
ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਬਿਰਾਜੇ ਹੋਏ, ਇਥੋਂ ਹੀ ਭਾਈ ਗੁਰਦਾਸ ਜੀ ਨੂੰ ਆਗਰੇ ਭੇਜੇ। ਖਾਲਸਾ ਜੀ, ਆਗਰਾ ਇਤਿਹਾਸਕ ਸ਼ਹਿਰ ਹੈ। ਮਹਾਰਾਜ ਪਹਿਲੇ ਪਾਤਸ਼ਾਹ ਇਸ ਇਲਾਕੇ ਚ ਵਿਚਰੇ, ਫਿਰ ਛੇਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਫਿਰ ਕਲਗੀਧਰ ਸਵਾਮੀ ਸਾਹਿਬੇ ਕਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜਦੋਂ ਬਹਾਦਰ ਸ਼ਾਹ ਤੇ ਤਾਰਾ ਆਜ਼ਮ ਦੀ ਲੜਾਈ ਹੋ ਰਹੀ ਸੀ, ਆਗਰੇ ਤੋਂ ਗਵਾਲੀਅਰ ਨੂੰ ਜਾਂਦਿਆਂ ਰਸਤੇ ਵਿੱਚ ਹੀ ਇੱਕ ਜਗ੍ਹਾ ਹੈ, ਮੈਦਾਨ ਹੈ, ਉਹਨੂੰ ਜੇਜੋ ਦਾ ਮੈਦਾਨ ਕਹਿੰਦੇ। ਉਸ ਜੇਜੋ ਦੇ ਮੈਦਾਨ ਵਿੱਚ ਜੰਗ ਹੋਇਆ ਬਹਾਦਰ ਸ਼ਾਹ ਦਾ। ਕਲਗੀਧਰ ਜੀ ਨੇ ਸ਼ਹੀਦੀ ਪਹਿਰੇ ਜਾ ਕੇ ਉੱਥੇ ਤਾਰਾ ਆਜ਼ਮ ਨੂੰ ਆਪਣੇ ਤੀਰਾਂ ਨਾਲ ਮਾਰਿਆ ਸੀ, ਪਰ ਉੱਥੇ ਕੋਈ ਦਸਵੇਂ ਪਾਤਸ਼ਾਹ ਦੀ ਯਾਦਗਾਰ ਕੈਬ ਨਹੀਂ ਹੋ ਸਕੀ। ਜੇਜੋ ਦਾ ਮੈਦਾਨ ਉਹਨੂੰ ਕਹਿੰਦੇ ਹਨ। ਉਹ ਕਲਗੀਧਰ ਪਾਤਸ਼ਾਹ ਦੇ ਨਾਲ ਇੱਥੇ ਮਹਾਰਾਜ ਜੀ ਨੇ ਸਿੰਘ ਵੀ ਭੇਜੇ, ਤੇ ਉਹਨਾਂ ਸਿੰਘਾਂ ਨੂੰ ਭੇਜਿਆ ਸੀ ਬਾਦਸ਼ਾਹ ਬਹਾਦਰ ਸ਼ਾਹ ਦੀ ਮਦਦ ਵਾਸਤੇ। ਉਹ ਵੀ ਇਤਿਹਾਸ ਹੈ, ਅੱਗੇ ਕਥਾ ਵਿੱਚ ਆਉਣਾ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਹੁਕਮ ਦੀ ਪਾਲਣਾ ਕੀਤੀ ਔਰ ਆਗਰੇ ਸ਼ਹਿਰ ਨੂੰ ਚਲੇ ਗਏ, ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਹਨ।
ਮੋਹਨ ਮੋਹਰੇ ਵਿਦਾ ਕਰਾਏ।
ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੇ ਬੜੇ ਅਦਬ ਸਤਿਕਾਰ ਨਾਲ ਸੋਢੀ ਸੁਲਤਾਨ ਪਾਤਸ਼ਾਹ ਨੂੰ ਵਿਦਾ ਕੀਤਾ।
ਆਪਣ ਪਰੇ ਮਹਿਆਨ ਬਸਾਏ।
ਸਤਿਗੁਰੂ ਜੀ ਆਪਣੀ ਨਗਰੀ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਹੈ, ਧੰਨ ਗੁਰੂ ਰਾਮਦਾਸ ਸਾਹਿਬ ਦਾ ਪਵਿੱਤਰ ਨਗਰ ਹੈ ਰਾਮਦਾਸਪੁਰਾ, ਗੁਰੂ ਕਾ ਚੱਕ, ਸ੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰੂ ਜੀ ਆਪਣੀ ਨਗਰੀ ਵਿੱਚ ਆਣ
ਨਾਮ ਦ੍ਰਿੜਾਏ।
ਐਸੇ ਸਤਿਗੁਰੂ ਜਿਹੜੇ ਆਪਣੇ ਸਿੱਖਾਂ ਨੂੰ ਨਾਮ ਦ੍ਰਿੜ ਕਰਾਉਣ ਵਾਲੇ ਹਨ, ਆਪਣੇ ਸਿੱਖਾਂ ਨੂੰ ਭਗਤੀ ਦ੍ਰਿੜ ਕਰਾਉਣ ਵਾਲੇ ਹਨ।
ਓਹੋਰਾ ਇੱਕ ਦਿਨ ਸ੍ਰੀ ਚੰਦ ਜੇ ਮਨ ਮਹਿ ਕਰਤ ਵਿਚਾਰ।
ਖਾਲਸਾ ਜੀ, ਸ੍ਰੀ ਕਰਤਾਰਪੁਰ ਸਾਹਿਬ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਉਦਾਸੀਨ ਸੰਪਰਦਾਇ ਦੇ ਬਾਨੀ ਮਹਾਂਪੁਰਸ਼, ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਦਇਆ ਤੇ ਖੁਸ਼ੀ ਪ੍ਰਾਪਤ ਕੀਤੀ, ਗੁਰੂ ਨਾਨਕ ਸਾਹਿਬ ਦੇ ਸਪੂਤ ਹੋਣ ਦਾ ਸਨਮਾਨ ਪ੍ਰਾਪਤ ਕੀਤਾ, ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ। ਉਹਨਾਂ ਦੇ ਮਨ ਚ ਸੰਕਲਪ ਹੋਇਆ, ਹੁਰਨਾ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਬਿਰਾਜਮਾਨ ਹਨ, ਉਹਨਾਂ ਦੇ ਦਰਸ਼ਨ ਕਰਕੇ ਆਈਏ। ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀ, ਹਾਂਜੀ।
ਰਾਮਦਾਸ ਅਬ ਗੁਰ ਭੈ ਹਮ ਸੋ ਕੈਸੇ ਪਿਆਰ।
ਬਾਬਾ ਸ੍ਰੀ ਚੰਦਰ ਜੀ ਦੇ ਮਨ ਚ ਫੁਰਨਾ ਹੋਇਆ ਵੀ ਇਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨੇ, ਤੇ ਉਹਨਾਂ ਨੂੰ ਚੱਲ ਕੇ ਮਿਲੀਏ, ਉਹਨਾਂ ਦੇ ਦਰਸ਼ਨ ਕਰੀਏ, ਵੇਖੀਏ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੇ ਆ, ਸਾਡੇ ਨਾਲ ਸਨੇਹ ਕਰਦੇ ਨੇ ਜਾਂ ਨਹੀਂ ਕਰਦੇ। ਉਹਨਾਂ ਨੂੰ ਚੱਲ ਕੇ ਮਿਲੀਏ, ਉਹਨਾਂ ਦੇ ਦਰਸ਼ਨ ਕਰੀਏ। ਖਾਲਸਾ ਜੀ, ਬਾਬਾ ਸ੍ਰੀ ਚੰਦਰ ਜੀ ਮਹਾਰਾਜ ਮਹਾਨ ਵਿਰਕਤ ਤਿਆਗੀ ਮਹਾਂਪੁਰਸ਼ ਹਨ। ਕੇਵਲ ਤੇੜ ਇੱਕ ਕੁਪੀਨ ਧਾਰਨ ਕਰਕੇ ਰੱਖਦੇ ਇਤਨੇ ਤਿਆਗੀ, ਔਰ ਵਿਰਕਤ ਅਵਸਥਾ ਵਿੱਚ ਹੀ ਵਿਚਰੇ ਹਨ। ਬਹੁਤ ਥਾਵਾਂ ਤੇ ਭਰਮਣ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਬਾ ਸ੍ਰੀ ਚੰਦਰ ਜੀ ਨੇ ਕੀਤਾ। ਇੱਧਰ ਹਰਿਦੁਆਰ ਦੇ ਇਲਾਕੇ ਚ, ਹਰਿਦੁਆਰ ਦੇ ਨੇੜੇ ਬਾਹਰਲੇ ਪਾਸੇ ਜੰਗਲ ਚ ਬਾਬਾ ਜੀ ਦਾ ਸਥਾਨ ਹੈ, ਬਾਬਾ ਸ੍ਰੀ ਚੰਦਰ ਜੀ ਦਾ। ਉੱਥੇ ਅਸਮਾਨੀ ਧੂਣਾ ਲਾਇਆ, ਹੁਣ ਵੀ ਉੱਥੇ ਜੇ ਕੋਈ ਲੈਂਟਰ ਪਾਣਾ ਚਾਹੇ ਤੇ ਲੈਂਟਰ ਨਹੀਂ ਪੈਂਦਾ ਉੱਪਰ। ਸੋ ਬੜੇ ਬੜੇ ਪਵਿੱਤਰ ਅਸਥਾਨ ਬਾਬਾ ਸ਼੍ਰੀ ਚੰਦਰ ਜੀ ਦੇ, ਜਿੱਥੇ ਹੁਣ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਰਹੇ, ਬੜਾ ਵੱਡਾ ਦੁਖਾਂਤ ਹੈ। ਉੱਥੇ ਉਦਾਸੀ ਸਾਧੂ ਤਾਂ ਰਹਿੰਦੇ ਹਨ, ਉਹ ਗੁਰੂ ਘਰ ਨੂੰ ਮੰਨਦੇ ਪੂਜਦੇ ਵੀ, ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਹਨਾਂ ਸਥਾਨਾਂ ਤੇ ਨਹੀਂ ਰਹੇ ਜਿਹੜੇ ਪੰਜਾਬ ਤੋਂ ਬਾਹਰਲੇ ਅਸਥਾਨ ਜ਼ਿਆਦਾ ਤੌਰ। ਪਰ ਗੁਰੂ ਸਾਹਿਬ ਦੀ ਦਇਆ ਮਿਆ ਨਾਲ ਪੰਜਾਬ ਵਿੱਚ ਜਿਹੜੀ ਉਦਾਸੀ ਸੰਪਰਦਾਇ ਦੇ ਮਹਾਂਪੁਰਸ਼ ਮਹਾਤਮਾ ਨੇ, ਉਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ। ਸੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਬੜੀ ਉੱਚੀ ਅਵਸਥਾ ਦੇ ਮਾਲਕ, ਵਿਰਕਤ ਉਦਾਸੀਨ ਬਿਰਤੀ ਕਿਹਨੂੰ ਕਹਿੰਦੇ ਨੇ, ਉਦਾਸੀਨ ਬਿਰਤੀ ਕਹਿੰਦੇ ਨੇ ਖਾਲਸਾ ਜੀ, ਜਦੋਂ ਕਿਸੇ ਵਸਤੂ ਦੀ ਕੋਈ ਚਾਹਨਾ ਨਾ ਹੋਵੇ ਉਹਨੂੰ ਉਦਾਸੀਨ ਬਿਰਤੀ ਕਹਿੰਦੇ। ਜਦੋਂ ਕੋਈ ਕਾਂਖਾ ਕੋਈ ਇੱਛਾ ਹੀ ਨਾ ਰਹੇ ਉਹਨੂੰ ਉਦਾਸੀਨ ਬਿਰਤੀ ਕਹਿੰਦੇ, ਵਿਰਕਤ ਵਾਲੀ ਅਵਸਥਾ ਕਹਿੰਦੇ। ਬਾਬਾ ਸ਼੍ਰੀ ਚੰਦਰ ਜੀ ਨੇ ਬੜੀ ਭਾਰੀ ਤਪੱਸਿਆ ਕੀਤੀ, ਪਠਾਨਕੋਟ ਦੇ ਇਲਾਕੇ ਚ ਜਾਈਏ, ਬਾਬਾ ਜੀ ਦਾ ਪਵਿੱਤਰ ਅਸਥਾਨ ਹੈ ਗੁਰਦੁਆਰਾ ਬਾਠ ਸਾਹਿਬ। ਬਾਠ ਸਾਹਿਬ ਤਾਂ ਕਹਿੰਦੇ 62 ਸਾਲ ਬਾਬਾ ਜੀ ਨੇ ਉੱਥੇ ਤਪ ਕੀਤਾ ਬਾਬਾ ਸ਼੍ਰੀ ਚੰਦਰ ਜੀ। ਖਾਲਸਾ ਜੀ 150 ਸਾਲ ਦੇ ਨੇੜੇ ਉਮਰ ਹੋਈ ਆ ਬਾਬਾ ਜੀ ਦੇ ਸਰੀਰ ਦੀ, ਔਰ ਬੜੀ ਵੱਡੀ ਭਾਰੀ ਸਾਰੀ ਜ਼ਿੰਦਗੀ ਤਪੱਸਿਆ ਕਰਦਿਆਂ ਬਤੀਤ ਕੀਤੀ। 62 ਸਾਲ ਨਿਰੰਤਰ ਉੱਥੇ ਬਹਿ ਕੇ ਤਪ ਕੀਤਾ। ਗੁਰੂ ਅਰਜਨ ਸਾਹਿਬ ਜੀ ਵੀ ਉੱਥੇ ਉਹਨਾਂ ਦੇ ਦਰਸ਼ਨਾਂ ਨੂੰ ਮਿਲਣ ਵਾਸਤੇ ਗਏ ਸਨ। ਤੋ ਬਾਬਾ ਸ਼੍ਰੀ ਚੰਦਰ ਜੀ ਆਪਣੇ ਪਿਤਾ ਜੀ ਦੀ ਨਗਰੀ ਕਰਤਾਰਪੁਰ ਸਾਹਿਬ ਚ ਰਹਿੰਦੇ ਸਨ, ਤੇ ਇੱਕ ਦਿਨ ਮਨ ਚ ਸੰਕਲਪ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਚੌਥੇ ਮਾਲ ਗੁਰੂ ਰਾਮਦਾਸ ਸਾਹਿਬ ਨੇ, ਤੇ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ ਤੇ ਨਾਲੇ ਮਿਲੀਏ ਵੀ ਸਾਡੇ ਨਾਲ ਕਿੰਨਾ ਕੁ ਪ੍ਰੇਮ ਕਰਦੇ ਨੇ, ਇਹ ਵੀ ਚੱਲ ਕੇ ਵੇਖੀਏ।
ਪਏ ਐਸੇ ਮਨ ਮਹਿ ਕਰਤ ਵਿਚਾਰੇ।
ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਆਪਣੇ ਹਿਰਦੇ ਵਿੱਚ ਮਨ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਨ,
ਚੱਲੇ ਗੁਦੜੀਏ ਕਰ ਅਸਵਾਰੇ।
ਬਾਬਾ ਸ਼੍ਰੀ ਚੰਦਰ ਜੀ ਦੀ ਸਵਾਰੀ ਸੀ ਗੋਦੜੀਆ, ਉਹਦੇ ਮੋਢਿਆਂ ਤੇ ਸਵਾਰ ਹੋ ਕੇ ਬਾਬਾ ਜੀ ਜਾਂਦੇ। ਬਾਦਸ਼ਾਹ ਜਹਾਂਗੀਰ ਦੇ ਮਨ ਚ ਸੰਕਲਪ ਹੋਇਆ ਵੀ ਦਰਸ਼ਨ ਕਰੀ, ਉਹਨੇ ਹਾਥੀ ਭੇਜਿਆ। ਬਾਬਾ ਜੀ ਕਹਿੰਦੇ ਹਾਥੜੀ ਜੀ ਤੇਰਾ ਸਾਡੀ ਸਵਾਰੀ ਕਿੱਥੇ ਇਹ ਲਏਗਾ। ਕਹਿੰਦੇ ਜਦੋਂ ਚਰਨ ਪਾਇਆ ਹਾਥੀ ਜ਼ਮੀਨ ਦੇ ਉੱਤੇ ਹੀ ਥੱਲੇ ਹੀ ਧੱਸ ਗਿਆ, ਉੱਪਰ ਹੀ ਨਾ ਉੱਠੇ। ਨਾਲੇ ਵਿਰਕਤਾਈ ਦੀ ਖੇਡ ਵਿਖਾਣੀ ਸੀ ਵੀ ਸਾਨੂੰ, ਅਸੀਂ ਹਾਥੀ ਘੋੜੇ ਕੀ ਕਰਨੇ ਆ, ਸਾਧੂ ਹਾਂ ਵਿਰਕਤਾਂ, ਸਾਡੀ ਸਵਾਰੀ ਹੈ ਸਾਡਾ ਸੇਵਕ ਭਾਈ ਗੋਦੜੀਆ, ਜਿੱਥੇ ਇੱਛਾ ਹੁੰਦੀ ਉੱਥੇ ਲੈ ਜਾਂਦਾ। ਭਾਈ ਗੋਦੜੀਆ ਜੀ ਬੜੇ ਮਹਾਂਪੁਰਸ਼ ਹੋਏ ਬਾਬਾ ਸ਼੍ਰੀ ਚੰਦਰ ਜੀ ਦੇ ਸੇਵਕ ਸਨ, ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋਏ ਔਰ ਕਰਤਾਰਪੁਰ ਸਾਹਿਬ ਤੋਂ ਚੱਲ ਪਏ।
ਸੁਣ ਕੇ ਰਾਮਦਾਸ ਗੁਰਪੁਰ
ਔਰ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਆਗਮਨ ਬਾਰੇ ਸੁਣਿਆ ਕਿ ਉਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਨਗਰੀ ਵਿੱਚ ਆਏ, ਵੇਖੋ ਗੁਰੂ ਪੁੱਤਰ ਦਾ ਸਨਮਾਨ ਗੁਰੂ ਸਾਹਿਬ ਕਿਵੇਂ ਕਰਦੇ। ਖਾਲਸਾ ਜੀ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਵਿੱਚ ਸਥਾਨ ਹੈ ਗੁਰਦੁਆਰਾ ਬ੍ਰਹਮ ਬੂਟਾ ਅਖਾੜਾ। ਪਹਿਲਾਂ ਅੰਦਰਲੇ ਪਾਸੇ ਵੀ ਦਰਵਾਜ਼ਾ ਹੁੰਦਾ, ਹੁਣ ਬਾਹਰਲੇ ਪਾਸਿਓਂ ਦਰਸ਼ਨ ਹੁੰਦੇ ਅੰਦਰ ਜਾ ਕੇ। ਇਸ ਜਗ੍ਹਾ ਤੇ ਬਾਬਾ ਸ਼੍ਰੀ ਚੰਦ ਜੀ ਆ ਕੇ ਬੈਠੇ।
ਤੂਰਨ ਚੱਲੇ ਪ੍ਰੇਮ ਭਰਪੂਰ।
ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਬੜਾ ਪ੍ਰੇਮ ਕਿ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਆਏ। ਖਾਲਸਾ ਜੀ ਪਿੱਛੇ ਜੀ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਦੇ ਘਰ ਕਥਾ ਕਰਨ ਗਏ। ਉਹ ਕਹਿੰਦੇ ਜੀ ਗਿਆਨੀ ਜੀ, ਸਾਡੇ ਘਰੇ ਜਦੋਂ ਕੋਈ ਕਥਾਕਾਰ ਆਉਂਦਾ ਹੈ, ਗੁਰੂ ਅੰਗਦ ਸਾਹਿਬ ਦੀ ਕਥਾ ਸੁਣਾਉਂਦਾ, ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਦੀ ਕਥਾ ਤੋਂ ਬਾਅਦ ਦੀ ਕਥਾ ਸੁਣਾਇਓ, ਪਹਿਲਾਂ ਦੀ ਨਹੀਂ। ਕਿਉਂਕਿ ਉਹਦੇ ਵਿੱਚ ਕਈ ਵਾਰੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ, ਬਾਬਾ ਲਖਮੀ ਦਾਸ ਸਾਹਿਬਜ਼ਾਦਿਆਂ ਦੀ ਕਥਾ ਆਉਂਦੀ ਹੈ, ਤੇ ਉਹਦੇ ਵਿੱਚ ਉਹ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਜਦੋਂ ਪਾਤਸ਼ਾਹ ਕਰਦੇ ਤੇ ਉਹ ਬੋੜ ਦਿੰਦੇ, ਕਹਿੰਦੇ ਅਸੀਂ ਗੁਰੂ ਪੁੱਤਰਾਂ ਦੀ ਨਿੰਦਾ ਨਹੀਂ ਸੁਣਦੇ, ਇੰਨਾ ਸਨਮਾਨ ਇੰਨਾ ਸਤਿਕਾਰ। ਹਾਲਾਂਕਿ ਉਹ ਖੇਡ ਸੀ, ਜਿਹੜੀ ਗੁਰਤਾ ਗੱਦੀ ਉਹ ਗੁਰੂ ਅੰਗਦ ਸਾਹਿਬ ਨੂੰ ਹੀ ਮਿਲਣੀ ਸੀ, ਉਹਦਾ ਧੁਰ ਦਰਗਾਹੋਂ ਫੈਸਲਾ ਸੀ। ਪਰ ਬਾਬਾ ਸ਼੍ਰੀ ਚੰਦਰ ਤੇ ਬਾਬਾ ਲਖਮੀ ਦਾਸ ਜੀ ਦੀ ਕੋਈ ਛੋਟੀ ਅਵਸਥਾ ਨਹੀਂ, ਬੜੀ ਉੱਚੀ ਅਵਸਥਾ ਦੇ ਮਹਾਂਪੁਰਸ਼ ਬਾਬਾ ਸ਼੍ਰੀ ਚੰਦਰ ਤੇ ਬਾਬਾ ਲਖਮੀ ਦਾਸ ਜੀ ਤਾਂ ਪਰਿਵਾਰ ਸਮੇਤ ਘੋੜੇ ਸਮੇਤ ਹੀ ਗਏ ਸੱਚਖੰਡ। ਜਦੋਂ ਬਾਬਾ ਜੀ ਨੇ ਕਿਹਾ ਵੀ ਲੇਖਾ ਦੇਣਾ ਪੈਣਾ, ਸ਼ਿਕਾਰ ਖੇਡਦੇ ਹੋ, ਕਹਿੰਦੇ ਅੱਛਾ ਚੰਗਾ ਫਿਰ ਭਰਾ ਜੀ ਅਸੀਂ ਲੇਖਾ ਹੀ ਦੇ ਆਉਂਦੇ। ਤੇ ਉਸ ਵੇਲੇ ਉਹ ਸਣੇ ਦੇ ਹੀ ਸੱਚਖੰਡ ਗਏ, ਇਹੋ ਜਿਹੇ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਦੇ ਪੁੱਤਰ ਪਰਮੇਸ਼ਰ ਦੀ ਅੰਸ਼ ਸਨ। ਤੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦਾ ਬੜਾ ਸਨਮਾਨ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ, ਬੜੀ ਭਾਵਨਾ ਨਾਲ ਚੱਲ ਕੇ ਆਏ।
ਹਾਥ ਜੋਰ ਕਰ ਕਰੇ ਪ੍ਰਣਾਮੋ,
ਬਾਬਾ ਸ਼੍ਰੀ ਚੰਦਰ ਜੀ ਕੋਲ ਆਏ, ਹੱਥ ਜੋੜ ਕੇ ਨਮਸਕਾਰ ਕੀਤੀ। ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੇ ਵੀ ਹੱਥ ਜੋੜ ਕੇ ਪ੍ਰਣਾਮ ਕੀਤਾ। ਇਹ ਸਨਮਾਨ ਬਾਬਾ ਸ਼੍ਰੀ ਚੰਦਰ ਜੀ ਦਾ ਨਹੀਂ, ਇਹ ਸਨਮਾਨ ਹੈ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਦਾ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਦਾ। ਵੀ ਉਹਨਾਂ ਦਾ ਸਨਮਾਨ ਹੈ ਨਾ, ਵੀ ਉਹਨਾਂ ਦੇ ਸਾਹਿਬਜ਼ਾਦੇ ਨੇ, ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਨੇ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਬੜਾ ਸਨਮਾਨ ਕੀਤਾ।
ਆਨੇ ਕਰਮ ਹੈ ਬਿਨਾ ਬਖਾਨੋ,
ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਆਪ ਜੀ ਇੱਥੇ ਬਾਹਰ ਆ ਕੇ ਸਜ ਗਏ ਹੋ, ਕਿਰਪਾ ਕਰੋ ਆਪ ਜੀ ਮਹਿਲਾਂ ਚ ਚੱਲ ਕੇ ਚਰਨ ਪਾਓ, ਘਰ ਪਵਿੱਤਰ ਕਰੋ। ਬੇਨਤੀ ਕਰਕੇ ਬਾਬਾ ਜੀ ਨੂੰ ਸਤਿਗੁਰੂ ਜੀ ਮਹਿਲਾਂ ਚ ਲੈ ਕੇ ਆਏ।
ਏਕ ਸੋ ਹੈ ਪੰਜ ਸੱਤ ਰੁਪਇਆ, ਏਕ ਸੋ ਹੈ ਪੰਜ ਸੱਤ ਰੁਪਇਆ।
ਗੁਰੂ ਰਾਮਦਾਸ ਸਾਹਿਬ ਜੀ ਨੇ ਘਰ ਲਿਆ ਕੇ ਬਾਬਾ ਸ਼੍ਰੀ ਚੰਦਰ ਜੀ ਨੂੰ ਇੱਕ ਘੋੜਾ ਔਰ 500 ਰੁਪਈਏ, ਇਹ ਭੇਟਾ ਵਜੋਂ ਬਾਬਾ ਸ਼੍ਰੀ ਚੰਦਰ ਜੀ ਨੂੰ ਭੇਟਾ ਕੀਤੇ। ਇੱਕ ਘੋੜਾ ਹੈ ਨਾਮ ਹੁੰਦਾ ਘੋੜੇ ਦਾ, ਤੇ 500 ਰੁਪਇਆ ਭੇਟ ਕੀਤਾ।
ਦੀਨ ਭੇਟ ਬਹੁ ਸੇਵਕ ਮਈਆ,
ਔਰ ਨਾਲੇ ਸੇਵਾ ਟਹਿਲ ਕੀਤੀ, ਭੋਜਨ ਲੰਗਰ ਪ੍ਰਸ਼ਾਦਾ ਛਕਾਇਆ।
ਇੱਕ ਜਾਮ ਦਿਨ ਜਬੈ ਰਹਾਇਓ,
ਜਦੋਂ ਇੱਕ ਪਹਿਰ ਦਿਨ ਰਹਿ ਗਿਆ ਯਾਨੀ ਕਿ ਸ਼ਾਮ ਜੇ ਦਾ ਵੇਲਾ ਹੋਇਆ,
ਆਏ ਰਬਾਬੇ ਕੀਰਤਨ ਗਾਇਓ,
ਮਹਾਰਾਜ ਜੀ ਦਾ ਦੀਵਾਨ ਸਜਿਆ, ਰਬਾਬੀ ਸਿੱਖਾਂ ਨੇ ਆ ਕੇ ਕੀਰਤਨ ਕੀਤਾ।
ਉੱਚ ਸਥਾਨ ਸਿਰ ਚੰਦ ਬੈਠਾਏ,
ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਸ੍ਰੇਸ਼ਟ ਸਥਾਨ ਦੇ ਕਰਕੇ ਆਪਣੇ ਨੇੜੇ ਬਿਠਾਇਆ।
ਆਪ ਨਿਮਰ ਕਰ ਤਰੇ ਤਕਾਏ,
ਕਹਿੰਦੇ ਇੰਨਾ ਸਨਮਾਨ ਕੀਤਾ ਵੀ ਬਾਬਾ ਜੀ ਨੂੰ ਉੱਚੇ ਥਾਂ ਬਿਠਾ ਕੇ, ਨਿਮਰਤਾ ਸੀ ਇਹ ਗੁਰੂ ਰਾਮਦਾਸ ਸਾਹਿਬ ਦੀ। ਇਹਦੇ ਵਿੱਚ ਕੋਈ ਇਹ ਸ਼ੰਕਾ ਨਾ ਕਰੇ ਵੀ ਗੁਰੂ ਸਾਹਿਬ ਜੀ ਨੂੰ ਛੋਟਾ ਬਿਆਨ ਕੀਤਾ ਤੇ ਬਾਬਾ ਸ਼੍ਰੀ ਚੰਦਰ ਜੀ ਨੂੰ ਵੱਡਾ। ਖਾਲਸਾ ਜੀ, ਇਹ ਗੁਰੂ ਸਾਹਿਬ ਜੀ ਦੀ ਨਿਮਰਤਾ ਤੇ ਹਲੀਮੀ ਨਿਰਮਾਣਤਾ ਹੈ, ਜਿਹੜਾ ਨਿਮਰਤਾ ਵਿੱਚ ਆਉਂਦਾ ਉਹ ਓਨਾ ਹੀ ਵੱਡਾ ਹੁੰਦਾ ਹੈ। ਨਿਵੇਂ ਸੋ ਗੌਰਾ ਹੋਏ, ਗੁਰਮਤ ਦਾ ਸਿਧਾਂਤ ਹੈ, ਗੁਰੂ ਘਰ ਦਾ ਸਿਧਾਂਤ ਹੈ। ਬਾਬਾ ਸ਼੍ਰੀ ਚੰਦਰ ਜੀ ਦਾ ਬੜਾ ਸਨਮਾਨ ਕੀਤਾ ਗੁਰੂ ਰਾਮਦਾਸ ਸਾਹਿਬ ਨੇ ਵੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ, ਗੁਰੂ ਨਾਨਕ ਸਾਹਿਬ ਦੀ ਅੰਸ਼ ਨੇ, ਬਹੁਤ ਜ਼ਿਆਦਾ ਆਦਰ ਮਾਣ ਕੀਤਾ।
ਸ਼੍ਰੀ ਚੰਦ ਬੋਲੇ ਤਤਕਾਲੋ,
ਬਾਬਾ ਸ਼੍ਰੀ ਚੰਦਰ ਜੀ ਬੋਲੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣ ਲੱਗੇ,
ਕਰਤ ਪਰਖਣਾ ਪ੍ਰੇਮ ਦਿਆਲੋ,
ਮਾਨੋ ਜਿਵੇਂ ਪ੍ਰੇਮ ਵੇਖਣਾ ਸੀ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਦਾ ਵੀ ਸਾਡੇ ਨਾਲ ਕਿੰਨਾ ਪ੍ਰੇਮ ਕਰਦੇ, ਗੁਰੂ ਨਾਨਕ ਦੇ ਪੁੱਤਰਾਂ ਨਾਲ ਕਿੰਨਾ ਪ੍ਰੇਮ ਕਰਦੇ, ਉਹ ਪ੍ਰੇਮ ਵੇਖਣਾ ਚਾਹਿਆ।
ਇਤਨਾ ਦਾੜਾ ਕੈਸ ਵਧਾਇਓ,
ਬਾਬਾ ਸ਼੍ਰੀ ਚੰਦ ਜੀ ਨੇ ਸੁਭਾਵਕ ਹੀ ਆਖਿਆ ਮਹਾਰਾਜ ਜੀ ਇਹ ਦਾੜਾ ਆਪ ਜੀ ਦਾ ਬੜਾ ਵਿਸ਼ਾਲ ਹੈ, ਇਹ ਇੰਨਾ ਲੰਮਾ ਦਾੜਾ ਕਿਸ ਕੰਮ ਆਉਂਦਾ, ਇਹ ਕਿਉਂ ਵਧਾਇਆ ਹੋਇਆ।
ਸੁਣ ਕੈ ਸਤਗੁਰ ਭੇ ਨਿਮਰਾਇਓ,
ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕਹੇ, ਗੁਰੂ ਸਾਹਿਬ ਸੁਣ ਕੇ ਬੜੇ ਬੇਨਿਮਰ ਹੋਏ, ਅਤੀ ਨਿਮਰਤਾ ਹਲੀਮੀ ਧਾਰਨ ਕੀਤੀ।
ਓਹਰਾ ਚਰਨ ਗਹੇ ਕਰ ਪ੍ਰੇਮ ਸੋ, ਪਾਉ ਛਹ ਬਾਰੰਬਾਰ,
ਦਾੜੇ ਨਾਲ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਚਰਨ ਝਾੜਦਿਆਂ ਗੁਰਦੇਵ ਜੀ ਬੋਲੇ,
ਇਸ ਹੀ ਹੇਤ ਵਧਾਤ ਪੇ ਸੁਣੀਏ ਗੁਰ ਸੁਤ ਦਿਆਰ।
ਆਖਿਆ ਹੇ ਗੁਰੂ ਪੁੱਤਰ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਇਹ ਆਪ ਜੀ ਜੈਸੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨ ਝਾੜਨੇ ਦੇ ਕੰਮ ਆਉਂਦਾ। ਕੇਸਾਂ ਕਾ ਕਰ ਬੀਜਣਾ, ਮਹਾਰਾਜ ਜੀ ਆਪ ਜੈਸੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨ ਝਾੜਨੇ ਦੇ ਕਾਰਿਆ ਆਉਂਦਾ ਹੈ। ਇਤਨਾ ਸਨਮਾਨ, ਇਤਨਾ ਅਦਬ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ। ਖਾਲਸਾ ਜੀ, ਅੱਜ ਜਿਨ੍ਹਾਂ ਨੂੰ ਸਿੱਖੀ ਦਾ ਕੁਝ ਨਹੀਂ ਬੋਧ, ਉੱਠ ਕੇ ਮਹਾਂਪੁਰਖਾਂ ਦੀ ਨਿੰਦਾ ਕਰਨ ਲੱਗ ਪੈਂਦੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿੰਨਾ, ਫਿਰ ਬਾਬਾ ਗੁਰੂ ਅਰਜਨ ਸਾਹਿਬ ਆਪ ਗਏ ਬਾਠ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ। ਜੇ ਗੁਰੂ ਘਰੋਂ ਛੇਕੇ ਹੁੰਦੇ ਤੇ ਕਿਉਂ ਜਾਂਦੇ ਗੁਰੂ ਅਰਜਨ ਸਾਹਿਬ? ਉੱਥੇ ਗੁਰੂ ਰਾਮਦਾਸ ਸਾਹਿਬ ਇੰਨਾ ਸਨਮਾਨ ਦਿੰਦੇ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਇਹਨਾਂ ਕੋਲ ਭੇਟ ਕਰ ਦਿੰਦੇ, ਬਾਬਾ ਜੀ ਇਹ ਤੁਹਾਡਾ ਹੈ। ਬਾਬਾ ਗੁਰਦਿੱਤਾ ਸਾਹਿਬ ਜੀ ਏਡਾ ਵੱਡਾ ਸਨਮਾਨ ਦਿੱਤਾ ਬਾਬਾ ਸ਼੍ਰੀ ਚੰਦਰ ਜੀ, ਤੇ ਅੱਜ ਜਿਨ੍ਹਾਂ ਨੂੰ ਕੋਈ ਬੋਧ ਨਹੀਂ ਉਹ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਨਿੰਦਿਆ ਕਰਦੇ, ਪਾਪਾਂ ਦੇ ਭਾਗੀਦਾਰ ਹੋ। ਮਹਾਂਪੁਰਸ਼ਾਂ ਦੀ ਕੋਈ ਨਿੰਦਾ ਕਰੇ ਉਹਨਾਂ ਦਾ ਕੀ ਘਟਣਾ ਭਲਾ? ਆਕਾਸ਼ ਵੱਲ ਥੁੱਕ ਕੇ ਆਕਾਸ਼ ਦਾ ਕੀ ਵਿਗੜਦਾ? ਆਕਾਸ਼ ਬੈਲਾ ਹੋ ਜਾਂਦਾ ਕੋਈ ਆਕਾਸ਼ ਵੱਲ ਥੁੱਕੇ? ਜਿਹੜਾ ਥੁੱਕੇਗਾ ਉਹਦਾ ਆਪਣਾ ਮੂੰਹ ਮੈਲਾ ਹੁੰਦਾ। ਮਹਾਂਪੁਰਖਾਂ ਦੀ, ਬਾਬਾ ਸ਼੍ਰੀ ਚੰਦਰ ਜੀ ਜੈਸੇ ਮਹਾਂਪੁਰਸ਼ਾਂ ਦੀ ਨਿੰਦਾ ਕਰਨ ਵਾਲਿਆਂ ਦਾ ਮੂੰਹ ਆਪਣਾ ਹੀ ਕਾਲਾ ਹੋਣਾ। ਮਹਾਂਪੁਰਖਾਂ ਦਾ ਪ੍ਰਤਾਪ ਤਾਂ ਸਗੋਂ ਹੋਰ ਦਿਨ ਪ੍ਰਤੀ ਦਿਨ ਵਧਿਆ ਹੀ ਹੈ, ਘਟਿਆ ਨਹੀਂ। ਜਿੰਨੀ ਇਹਨਾਂ ਨੇ ਨਿੰਦਾ ਕੀਤੀ ਬਾਬਾ ਜੀ ਦਾ ਪ੍ਰਤਾਪ ਓਨਾ ਹੀ ਵਧਿਆ, ਓਨਾ ਹੀ ਹੁਣ ਥਾਂ ਥਾਂ ਤੇ ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦਾ ਸਮਾਵਣ ਦਾ ਦਿਨ ਮਨਾਇਆ ਜਾਂਦਾ। ਕਿੱਡੀ ਵੱਡੀ ਸੰਪਰਦਾ, ਉਦਾਸੀਆਂ ਦੀ ਸੰਪਰਦਾ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਤੋਂ ਚੱਲੀ। ਕਿੰਨਾ ਪ੍ਰਚਾਰ ਕੀਤਾ ਗੁਰਸਿੱਖੀ ਦਾ ਉਹਨਾਂ ਨੇ। ਆ ਜਿਤਨੇ ਦੇਸ਼ਾਂ ਵਿਦੇਸ਼ਾਂ ਚ ਸਥਾਨ ਨੇ ਗੁਰੂ ਸਾਹਿਬਾਂ ਦੇ ਇਤਿਹਾਸਕ, ਉਹਨਾਂ ਸਾਰੇ ਅਸਥਾਨਾਂ ਨੂੰ ਮਹਾਂਪੁਰਖ ਉਦਾਸੀ ਸੰਪਰਦਾਇ ਦੇ ਮਹਾਂਪੁਰਸ਼ਾਂ ਨੇ ਬਚਾਇਆ। ਉਹਨਾਂ ਨੇ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕੀਤੀ ਜਿੱਥੇ ਅੱਜ ਕੱਲ ਅਸੀਂ ਸੇਵਾਵਾਂ ਕਰ ਰਹੇ। ਸੋ ਬੜੀ ਵੱਡੀ ਦੇਣ ਹੈ ਗੁਰੂ ਪੰਥ ਨੂੰ ਉਦਾਸੀ ਸੰਪਰਦਾਇ ਦੀ। ਇਹਦੇ ਬਾਨੀ ਬਾਬਾ ਸ਼੍ਰੀ ਚੰਦਰ ਜੀ ਹਨ। ਗੁਰੂ ਰਾਮਦਾਸ ਸਾਹਿਬ ਜੀ ਨੇ ਬੜਾ ਹੀ ਸਨਮਾਨ ਕੀਤਾ, ਸਤਿਕਾਰ ਕੀਤਾ।
ਦੇਖ ਨਿਮਰਤਾ ਗੁਰੂ ਕੇ,
ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਇਹ ਅੱਤ ਦੀ ਵਿਨਿਮਰਤਾ ਵੇਖੀ।
ਸ਼੍ਰੀ ਚੰਦ ਭੈ ਪ੍ਰਸੰਨ,
ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਬਾਬਾ ਸ਼੍ਰੀ ਚੰਦ ਜੀ।
ਅੰਗਦ ਲੈਨੇ ਸੇਵ ਕਰ ਤੁਮਰੋ ਪ੍ਰੇਮ ਅਨੰਨ,
ਕਹਿੰਦੇ ਇਹੀ ਨਿਮਰਤਾ ਤੇ ਇਸੇ ਪ੍ਰੇਮ ਕਰਕੇ ਸਾਡੇ ਪਿਤਾ ਜੀ ਪਾਸੋਂ ਗੁਰੂ ਅੰਗਦ ਸਾਹਿਬ ਨੇ ਗੁਰਿਆਈ ਲਈ ਹੈ। ਉਹਨਾਂ ਨੇ ਸੇਵਾ ਕਰਕੇ ਨਿਮਰਤਾ ਨਾਲ ਇਹ ਗੁਰਿਆਈ ਲਈ ਹੈ, ਤੇ ਗੁਰੂ ਰਾਮਦਾਸ ਜੀ ਤੁਸੀਂ ਗੁਰੂ ਅਮਰਦਾਸ ਸਾਹਿਬ ਨਾਲ ਪ੍ਰੇਮ ਕਰਕੇ ਲਈ ਹੈ। ਆਖੋ ਸਤਨਾਮ, ਜਿੰਨਾ ਪ੍ਰੇਮ ਹੈ ਤੁਹਾਡੇ ਹਿਰਦੇ ਚ, ਤੁਸੀਂ ਇਹ ਵਡਿਆਈ ਪ੍ਰੇਮ ਕਰਕੇ ਪ੍ਰਾਪਤ ਕੀਤੀ ਹੈ, ਤੇ ਸਾਡੇ ਪਿਤਾ ਜੀ ਪਾਸੋਂ ਗੁਰੂ ਅੰਗਦ ਸਾਹਿਬ ਨੇ ਨਿਮਰਤਾ ਨਾਲ ਸੇਵਾ ਕਰਕੇ ਪ੍ਰਾਪਤ ਕੀਤੀ ਹੈ।
ਤੁਮਰੀ ਮਹਿਮਾ ਅਦਕ ਹੈ ਕਹੀਏ ਕਾਹੇ ਬਨਾਏ।
ਇਹ ਗੁਰੂ ਰਾਮਦਾਸ ਜੀ ਤੁਹਾਡੀ ਮਹਿਮਾ ਬੜੀ ਵੱਡੀ ਹੈ, ਬੜੀ ਵੱਡੀ ਹੈ, ਮੈਂ ਕਿੱਥੋਂ ਤੱਕ ਬਣਾ ਕੇ ਬਿਆਨ ਕਰਕੇ ਕਵਾਂ ਬਾਬਾ ਸ਼੍ਰੀ ਚੰਦ ਜੀ, ਤੁਹਾਡੀ ਮਹਿਮਾ ਕਿੰਨੀ ਵੱਡੀ ਹੈ ਗੁਰੂ ਰਾਮਦਾਸ ਸਾਹਿਬ, ਮੈਂ ਕਿਵੇਂ ਕਵਾਂ ਸ਼ਬਦਾਂ ਵਿੱਚ ਬਿਆਨ ਕਰਕੇ ਵੀ ਕਿੰਨੀ ਕੁ ਵੱਡੀ ਹੈ। ਵੱਡੀ ਤੋਂ ਵੱਡੀ, ਪਰੇ ਤੋਂ ਪਰੇ ਤੁਹਾਡੀ ਮਹਿਮਾ ਹੈ।
ਤੁਮਰੇ ਸਰ ਮੈਂ ਜੋ ਮਜ ਹੈ ਪਾਪੀ ਭੇਗਤ ਪਾਏ,
ਵਚਨ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ। ਆਖਿਆ ਮਹਾਰਾਜ ਜੀ ਇਹ ਜਿਹੜਾ ਪਾਵਨ ਸਰੋਵਰ ਆਪ ਜੀ ਨੇ ਲਾਇਆ ਹੈ, ਤੁਹਾਡੇ ਇਸ ਸਰੋਵਰ ਵਿੱਚ ਤੁਹਾਡਾ ਨਾਂ ਲੈ ਕੇ ਜਿਹੜਾ ਇਸ਼ਨਾਨ ਕਰੇਗਾ ਉਹ ਪਾਪੀ ਵੀ ਮੁਕਤ ਹੋ ਜਾਣਗੇ।
ਸਤ ਸ੍ਰੀ ਅਕਾਲ।
ਜਿੱਥੇ ਬ੍ਰਹਮ ਬੂਟਾ ਅਖਾੜਾ, ਇਸੇ ਸਥਾਨ ਤੇ ਬਾਬਾ ਜੀ ਬੈਠੇ ਸਨ ਬੋੜ ਦੇ ਥੱਲੇ, ਹੁਣ ਵੀ ਉਹ ਪੁਰਾਤਨ ਦਰਖਤ ਉੱਥੇ ਮੌਜੂਦ। ਕਹਿਣ ਲੱਗੇ ਇੱਥੇ ਇਸ਼ਨਾਨ ਕਰਕੇ ਤੁਹਾਡੇ ਇਸ ਪਾਵਨ ਸਰ ਚ ਤੁਹਾਡਾ ਨਾਮ ਜਪ ਕੇ ਜਿਹੜਾ ਇਸ਼ਨਾਨ ਕਰਨਗੇ ਪਾਪੀ ਵੀ ਮੁਕਤ ਹੋ ਜਾਣਗੇ।
ਐਸੇ ਵਰਦਾ ਚਲਤ ਪੇ ਜਹਿ ਪੁਰ ਸ੍ਰੀ ਕਰਤਾਰ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਦਰਸ਼ਨ ਦਿਦਾਰੇ ਕਰਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਪਏ।
ਆਪਣ ਥਾਨ ਸ੍ਰੀ ਪ੍ਰਭ ਆਏ ਪਤਤ ਉਧਾਰਨ ਹਾਰ।
ਪਤਤਾਂ ਨੂੰ ਉਧਾਰਨੇ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਮਹਿਲਾਂ ਵਿੱਚ ਚੱਲ ਕੇ ਆਏ ਹਨ।
ਦੋਹਰਾ ਸਤਿਗੁਰ ਸਰਬ ਅਤੀਤ ਨਿਤ ਕਰਮਨ ਤੇ ਨਿਰਲੇਪ।
ਸਤਿਗੁਰੂ ਜੀ ਸਦਾ ਹੀ ਅਤੀਤ ਨੇ, ਨਿਤ ਦੇ ਜਿਹੜੇ ਕਰਮ ਨੇ ਉਹਨਾਂ ਕਰਮਾਂ ਵਿੱਚ ਵੀ ਗੁਰਦੇਵ ਜੀ ਅਲੇਪ ਨੇ। ਜਿਤਨੇ ਵੀ ਕਰਮ ਨੇ ਉਹ ਕਰਮ ਕਰਦਿਆਂ ਹੋਇਆ ਵੀ ਉਹਨਾਂ ਕਰਮਾਂ ਵਿੱਚ ਅਲੇਪ ਕਹੀਏ ਨਿਰਲੇਪ ਹਾਂ। ਹਾਂਜੀ
ਮਾਇਆ ਕੇ ਦੁੱਖ ਸੁਖ ਜਿਤੇ ਕਰਨ ਹੈ ਸੁਖ ਵਖੇਪ।
ਮਾਇਆ ਦੇ ਜਿਤਨੇ ਸੁਖ ਦੁੱਖ ਨੇ ਉਹ ਗੁਰਦੇਵ ਦੇ ਹਿਰਦੇ ਨੂੰ ਵਿਖੇਪ ਨਹੀਂ ਕਰ ਸਕਦਾ। ਵਿਖੇਪ ਦਾ ਮਤਲਬ ਹੈ ਵੀ ਹੱਲ ਚੱਲ ਹਿਰਦੇ ਚ ਨਹੀਂ ਕਰ ਸਕਦੇ। ਜਿਤਨੇ ਸੰਸਾਰ ਦੇ ਮਾਇਆ ਦੇ ਸੁਖ ਤੇ ਦੁੱਖ ਹਨ,
ਚੌਪਏ ਹੁਣ ਸਤਿਗੁਰ ਬੈਠੇ ਦਿਨ ਏਕ।
ਇਸੇ ਤਰ੍ਹਾਂ ਖਾਲਸਾ ਜੀ ਇੱਕ ਦਿਨ ਸਤਿਗੁਰੂ ਜੀ ਦਾ ਦੀਵਾਨ ਸਜਿਆ ਗੁਰੂ ਰਾਮਦਾਸ ਸਾਹਿਬ ਦਾ, ਔਰ ਮਹਾਰਾਜ ਜੀ ਦੀਵਾਨ ਚ ਬੈਠੇ ਦਰਸ਼ਨ ਦੇ ਰਹੇ ਨੇ।
ਸਿੱਖ ਚਾਹੁੰਦੇ ਸੋ ਜੋ ਚਹਿਤ ਬਿਵੇਕ।
ਚਾਰੇ ਪਾਸੇ ਬੇਅੰਤ ਸਿੱਖ ਬੈਠੇ ਜਿਹੜੇ ਗੁਰੂ ਸਾਹਿਬ ਕੋਲੋਂ ਵਿਵੇਕ ਚਾਹੁੰਦੇ, ਕਿਉਂਕਿ ਗੁਰਸਿੱਖ ਗੁਰੂ ਚਰਨਾਂ ਚ ਵਿਵੇਕ ਦਾ ਦਾਨ ਮੰਗਦੇ। ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜਾ ਬੁੱਧ ਵਿਵੇਕ। ਮਹਾਰਾਜ ਜੀ ਵਿਵੇਕ ਬੁੱਧੀ ਦਾ ਦਾਨ ਬਖਸ਼ੋ। ਗੁਰੂ ਸਾਹਿਬ ਕੋਲੋਂ ਵਿਵੇਕ ਲੈਣ ਵਾਸਤੇ, ਵਿਵੇਕ ਕਿਹਨੂੰ ਕਹਿੰਦੇ ਨੇ? ਬਿਬ ਨਾਮ ਦੋ ਦਾ ਹੈ, ਬਿਬ ਜਮਾ ਏਕ, ਦੋ ਨੂੰ ਛੱਡ ਕੇ ਜਿਹੜਾ ਇੱਕ ਨੂੰ ਗ੍ਰਹਿਣ ਕਰੇ ਉਹਨੂੰ ਵਿਵੇਕ ਕਹਿੰਦੇ। ਜਿਵੇਂ ਹੰਸ ਦੀ ਵਿਵੇਕੀ ਬਿਰਤੀ ਹੁੰਦੀ ਨਾ, ਦੁੱਧ ਰੱਖ ਦਿਓ ਉਹਦੇ ਅੱਗੇ, ਉਹ ਚੁੰਝ ਪਾ ਕੇ ਪਾਣੀ ਵੱਖਰਾ ਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਕਰ, ਫੁੱਟੀਆਂ ਖਾ ਲੈਂਦਾ ਪਾਣੀ ਛੱਡ ਦਿੰਦਾ। ਏਦਾਂ ਵਿਵੇਕ ਦੀ ਬੁੱਧੀ ਵੀ ਸਾਰਾ ਸਾਰ ਦਾ ਨਿਰਣਾ ਕਰਕੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਸੱਚ ਨੂੰ ਗ੍ਰਹਿਣ ਕਰਕੇ ਝੂਠ ਨੂੰ ਤਿਆਗ ਕਰਦੇ ਵੀ ਇਹਨੂੰ ਵਿਵੇਕ ਕਹਿੰਦੇ ਹਨ। ਔਰ ਐਸਾ ਵਿਵੇਕ ਲੈਣ ਵਾਸਤੇ ਗੁਰਸਿੱਖ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹਨ।
ਸੁਣ ਬੈ ਕੇ ਅਵਲਾਖਾਵਾਨ,
ਆਪਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਸੁਣਨ ਦੀ ਅਭਿਲਾਖਾ ਹੈ।
ਗੁਰ ਕੇ ਵਾਕ ਦੇਤ ਕਲਿਆਣ।
ਖਾਲਸਾ ਜੀ ਗੁਰੂ ਸਾਹਿਬ ਦਾ ਇੱਕ ਇੱਕ ਵਾਕ ਜੀਵਾਂ ਦੀ ਕਲਿਆਣ ਕਰਦਾ, ਇੱਕ ਇੱਕ ਬਚਨ ਜੋ ਸਤਿਗੁਰੂ ਜੀ ਕਰਦੇ ਨੇ ਉਹ ਸਿੱਖਾਂ ਦੀ ਕਲਿਆਣ ਕਰਦਾ ਹੈ।
ਸੁਣੋ ਸਿੱਖ ਤੁਮ ਮੋਕਹੁ ਪਿਆਰੇ।
ਮਹਾਰਾਜ ਜੀ ਬੋਲੇ ਸਿੱਖਾਂ ਨੂੰ, ਕਹਿਣ ਲੱਗੇ ਹੇ ਮੇਰੇ ਪਿਆਰੇ ਗੁਰਸਿੱਖੋ, ਤੁਸੀਂ ਮੈਨੂੰ ਬੜੇ ਪਿਆਰੇ ਹੋ, ਪਿਆਰੇ ਹੋ ਇਸ ਕਰਕੇ ਤੁਹਾਡੇ ਭਲੇ ਦੀ ਗੱਲ ਕਹਿਣ ਲੱਗੇ। ਹੇ ਮੇਰੇ ਪਿਆਰੇ ਸਿੱਖੋ ਸੁਣੋ,
ਮਨੁੱਖ ਜਨਮ ਦੁਰਲਭ ਕੋ ਧਾਰੇ।
ਇਹ ਮਨੁੱਖੀ ਜਨਮ ਬੜਾ ਦੁਰਲਭ ਹੈ ਜੋ ਤੁਹਾਨੂੰ ਪ੍ਰਾਪਤ ਹੋਇਆ। ਇਹ ਮਾਨਸ ਜਨਮ ਦੁਰਲਭ ਹੈ, ਇਹ ਹਰ ਵੇਰੀ ਨਹੀਂ ਮਿਲਿਆ ਹੋਇਆ ਤੁਹਾਨੂੰ, ਏਦਾਂ ਹੀ ਬੜੇ ਜਨਮਾਂ ਦੀ ਘਾਲਣਾ ਤੋਂ ਬਾਅਦ ਤੁਹਾਨੂੰ ਇਹ ਮਨੁੱਖੀ ਜੂਨ ਪ੍ਰਾਪਤ ਹੋਈ ਹੈ।
ਹਰ ਸਿਮਰਨ ਬਿਨ ਬ੍ਰਥਾ ਨਾ ਖੋਵੋ।
ਇਹ ਮੇਰੇ ਪਿਆਰੇ ਸਿੱਖੋ ਇਹ ਦੁਰਲਭ ਜਨਮ ਹੈ, ਹਰੀ ਦੇ ਸਿਮਰਨ ਤੋਂ ਬਿਨਾਂ ਇਹਨੂੰ ਵਿਅਰਥ ਨਾ ਗਵਾਓ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹਨੂੰ ਵਿਅਰਥ ਨਾ ਗਵਾਓ। ਇਹ ਬੜਾ ਦੁਰਲਭ ਜਨਮ ਹੈ, ਅਕਾਲ ਪੁਰਖ ਪਰਮੇਸ਼ਰ ਨੇ ਬੜੀ ਨਿਰਮੋਲਕ ਦਾਤ ਤੈਨੂੰ ਦਿੱਤੀ ਹੈ।
ਨਰਕ ਸੁਰਗਨ ਹੈ ਪੁਨ ਪੁਨ ਜੋ ਬਹੁ।
ਹਰੀ ਸਿਮਰਨ ਤੋਂ ਬਿਨਾਂ ਕਿਉਂ ਨਰਕਾਂ ਸਵਰਗਾਂ ਨੂੰ ਮੁੜ ਮੁੜ ਕੇ ਵੇਖਣ? ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹੜੇ ਜਨਮ ਗਵਾ ਲੈਂਦੇ ਹੈ ਉਹ ਨਰਕਾਂ ਸੁਰਗਾਂ ਵਿੱਚ ਜਾਂਦੇ ਆਉਂਦੇ ਰਹਿੰਦੇ ਹਨ।
ਹਰ ਟਿੰਡ ਜਿਉਂ ਆਵਣ ਜਾਣਾ।
ਉਹਨਾਂ ਦਾ ਜਨਮ ਮਰਨ ਚੱਲਦਾ ਰਹਿੰਦਾ, ਜਿਵੇਂ ਹਲਟ ਦੀ ਟਿੰਡ ਹੁੰਦੀ ਹੈ ਨਾ, ਟਿੰਡਾਂ ਵਾਲੇ ਖੂਹ ਤੇ ਹਲਟ ਘੁੰਮਦੀ ਹੈ, ਉਹ ਟਿੰਡ ਜਿਵੇਂ ਪਾਣੀ ਭਰ ਕੇ ਆਉਂਦੀ, ਖਾਲੀ ਹੁੰਦੀ, ਫਿਰ ਭਰ ਕੇ ਜਾਂਦੀ, ਫਿਰ ਖਾਲੀ ਹੁੰਦੀ ਬਾਹਰ ਆ ਕੇ। ਕਹਿੰਦੇ ਏਦਾਂ ਮੁੜ ਮੁੜ ਕੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਭਟਕਦੇ ਰਹੋਗੇ। ਪਿੰਧੀ ਉਪਕਲੇ ਸੰਸਾਰਾ, ਪਿੰਧੀ ਉਪਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਉਹ ਜਿਵੇਂ ਟਿੰਡ ਘੁੰਮਦੀ ਆ, ਕਹਿੰਦੇ ਏਦਾਂ ਭਰਮਦੇ ਨੇ ਉਹ ਜੀਵ ਜਨਮ ਮਰਨ ਦੇ ਚੱਕਰਾਂ ਚ, ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਹਨ।
ਉੱਚ ਨੀਚ ਥਲ ਕਰਨ ਪਿਆਨਾ,
ਪਾਤਸ਼ਾਹ ਕਹਿੰਦੇ ਉੱਚੇ ਨੀਵੇਂ ਥਾਵਾਂ ਤੇ ਜੀਵ ਪਿਆਨਾ ਕਰਦਾ।
ਸਤ ਨਾਮ ਤੁਮ ਹਿਰਦੈ ਬਸਾਵੋ।
ਇਹ ਭਾਈ ਹਾਲੇ ਵੀ ਵੇਲਾ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਚ ਵਸਾਵੋ। ਸਤ ਨਾਮ ਤੁਮ ਹਿਰਦੈ ਬਸਾਵੋ, ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਵੋ।
ਮਨ ਕੇ ਸਕਲ ਵਿਕਾਰ ਨਸਾਵੋ,
ਔਰ ਆਪਣੇ ਮਨ ਦੇ ਜਿਤਨੇ ਵਿਕਾਰ ਨੇ ਉਹਨਾਂ ਵਿਕਾਰਾਂ ਤੋਂ ਨਿਰਵਿਰਤੀ ਕਰੋ। ਆਪਣੇ ਮਨ ਦੇ ਸਾਰੇ ਵਿਕਾਰਾਂ ਨੂੰ ਤਿਆਗੋ।
ਰਮੋ ਪ੍ਰੇਮ ਧਰ ਗੁਰ ਉਪਦੇਸ਼,
ਔਰ ਗੁਰੂ ਉਪਦੇਸ਼ ਨੂੰ ਹਿਰਦੇ ਚ ਵਸਾ ਕੇ ਪਰਮੇਸ਼ਰ ਦੇ ਨਾਮ ਨੂੰ ਉਚਾਰੋ ਤੇ ਪ੍ਰੇਮ ਧਰ ਕੇ ਉਹਦੇ ਵਿਚ ਰਮ ਜਾਓ।
ਕਟ ਹੋ ਬਿਕਟ ਕਪਾਟ ਕਲੇਸ਼,
ਔਰ ਇਹ ਜਿਤਨੇ ਕਪਾਟ ਨੇ ਭਰਮ ਦੇ ਬਜਰ ਕਪਾਟ ਨੇ ਕਲੇਸ਼ ਨੇ ਇਹ ਕੱਟ ਦਿਓ।
ਹਿਤ ਰਹਿਣੇ ਕੇ ਸਿੱਖਣ ਲੋਕ,
ਸਿੱਖਾਂ ਦੀ ਰਹਿਣੀ ਬਹਿਣੀ ਮਹਾਰਾਜ ਜੀ ਨੇ ਦੱਸੀ ਵੀ ਇਸ ਲੋਕ ਦੇ ਵਿਚ ਸਿੱਖ ਲੋਕਾਂ ਦੀ ਰਹਿਣੀ ਕਿਹੋ ਜੀ ਹੋਵੇ।
ਸਤਿਗੁਰ ਉਚਰ ਉਚਰ ਸਲੋਕ,
ਗੁਰਦੇਵ ਜੀ ਨੇ ਇੱਕ ਪਾਵਨ ਸਲੋਕ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ ਜੋ ਗੁਰਸਿੱਖੀ ਦੀ ਰਹਿਣੀ ਦੱਸਦਾ। ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖ ਦੀ ਰਹਿਣੀ ਦੱਸੀ ਹੈ ਕਿ ਗੁਰਸਿੱਖ ਦੀ ਰਹਿਣੀ ਕੈਸੀ ਹੋਵੇ, ਸੁਣੋ ਜੀ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਦਾ ਸਲੋਕ ਹੈ।
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ।
ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਸਤਿਗੁਰਾਂ ਦਾ ਸਿੱਖ ਕਹਾਉਂਦਾ ਵੀ ਮੈਂ ਗੁਰੂ ਕਾ ਸਿੱਖ ਹਾਂ, ਤੇ ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ ਵੀ ਜਿਹੜਾ ਗੁਰੂ ਕਾ ਸਿੱਖ ਕਹਾਉਂਦਾ ਉਹ ਪਹਿਲਾਂ ਭਲਕੇ ਉੱਠੇ, ਅੰਮ੍ਰਿਤ ਵੇਲੇ ਉੱਠੇ। ਭਲਕੇ ਮਤਲਬ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਭਜਨ ਕਰੇ ਜਿਹੜਾ ਗੁਰੂ ਕਾ ਸਿੱਖ ਹੈ। ਇਹ ਸਿੱਖੀ ਦੀ ਰਹਿਣੀ ਹੈ, ਸਿੱਖੀ ਦੀ ਰਹਿਣੀ ਦੱਸਦੇ ਵੀ ਜਦੋਂ ਸਿੱਖ ਉੱਠੇ ਉਦੋਂ ਹੀ ਭਜਨ ਕਰਨਾ ਸ਼ੁਰੂ ਕਰ। ਕਈ ਕਹਿੰਦੇ ਜੀ ਇਸ਼ਨਾਨ ਪਾਨ ਕਰਕੇ ਫੇਰ ਹੀ ਵਾਹਿਗੁਰੂ ਕਹਾਂਗੇ। ਜੇ ਅੱਧਾ ਘੰਟਾ ਇਸ਼ਨਾਨ ਪਾਨ ਕਰਦਿਆਂ ਲੱਗਦਾ ਉਹ ਕਾਹਨੂੰ ਖਰਾਬ ਕਰਨਾ ਵਾਹਿਗੁਰੂ ਜਪਦਿਆਂ ਹੀ। ਉਹ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਭਜਨ ਕਰਨਾ, ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਧਿਆਵੇ।
ਉਦਮ ਕਰੇ ਭਲਕੇ ਪਰਵਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ।
ਉਦਮ ਕਰੇ ਭਲਕੇ ਉੱਠਣ ਦਾ, ਪ੍ਰਭਾਤ ਵੇਲੇ ਉੱਠਣ, ਕਿਉਂਕਿ ਉਦਮ ਕੀਤੇ ਬਿਨਾਂ ਨਹੀਂ ਉੱਠਿਆ ਜਾਂਦਾ। ਉਦਮ ਕਰੇ ਤੇ ਫਿਰ ਇਸ਼ਨਾਨ ਕਰੇ। ਇਸ਼ਨਾਨ ਕਰੇ ਦਾ ਮਤਲਬ ਵੀ ਦਾਤਨ ਕੁਰਲਾ ਕਰੇ, ਸਰੀਰ ਦੀ ਕਿਰਿਆ ਸੋਧੇ, ਤੇ ਫਿਰ ਨਿਰਮਲ ਜਲ ਦੇ ਵਿੱਚ ਇਸ਼ਨਾਨ, ਅੰਮ੍ਰਿਤਸਰ ਨਾਵੇ, ਯਾਨੀ ਕਿ ਨਿਰਮਲ ਜਲ ਚ ਇਸ਼ਨਾਨ। ਜਿਹੜੇ ਇੱਥੇ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜੇ ਤੁਸੀਂ ਇੱਥੇ ਰਹਿੰਦੇ ਜੇ ਪਹਿਲਾਂ ਇਸ਼ਨਾਨ ਬਾਹਰ ਕਰ ਆਓ ਕਿਸੇ ਖੂਹ ਤੇ, ਕਿਸੇ ਖੂਹ ਤੇ ਕਿਸੇ ਨਦੀ ਕੰਢੇ ਇਸ਼ਨਾਨ ਕਰਕੇ ਫਿਰ ਆ ਕੇ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੋ। ਇਹ ਮਰਿਆਦਾ ਹੈ ਕਿ ਜਦੋਂ ਤੁਸੀਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਹੋ, ਅਸੀਂ ਕਈ ਵਾਰੀ ਰਾਹ ਚ ਸਫ਼ਰ ਕਰਕੇ ਕਿਰਿਆ ਸਰੀਰ ਦੀ ਕੀਤੀ ਹੁੰਦੀ, ਸਿੱਧਾ ਜਾ ਕੇ ਅੰਮ੍ਰਿਤਸਰ ਸਰੋਵਰ ਚ ਚੁੱਭਾ ਲਾਉਂਦੇ ਜੋ ਯੋਗ ਨੇ, ਪਹਿਲਾਂ ਬਾਹਰ ਇਸ਼ਨਾਨ ਕਰ ਲੈਣਾ ਚਾਹੀਏ। ਉਹ ਟੂਟੀਆਂ ਵੀ ਲੱਗੀਆਂ ਦੁੱਖ ਭੰਜਨੀ ਬੇਰੀ ਦੇ ਲਾਗੇ, ਕਈ ਗੁਰਮੁਖ ਉੱਥੇ ਪਹਿਲਾਂ ਇਸ਼ਨਾਨ ਕਰ ਲਏ, ਜਾਂ ਬਾਹਰ ਕਿਤੇ ਕਮਰੇ ਵਿੱਚ ਆਸਣ ਦੇ ਉੱਤੇ ਇਸ਼ਨਾਨ ਕਰਕੇ ਫਿਰ ਸਰੋਵਰ ਚ ਇਸ਼ਨਾਨ ਕਰ, ਸਰੀਰ ਨਹੀਂ ਮਲਣਾ ਮਹਾਰਾਜ ਜੀ ਦੇ ਸਰੋਵਰ ਵਿੱਚ, ਇਹ ਜਾਣ ਕੇ ਵੀ ਗੁਰੂ ਰਾਮਦਾਸ ਸਾਹਿਬ ਦਾ ਤਨ ਹੈ, ਇਹਨਾਂ ਸਤਿਕਾਰ ਹੋ। ਇਹ ਵੀ ਅਰਥ ਕਰਦੇ ਮਹਾਂਪੁਰਸ਼ ਵੀ ਪਹਿਲਾਂ ਬਾਹਰ ਇਸ਼ਨਾਨ ਕਰਕੇ ਫਿਰ ਅੰਮ੍ਰਿਤਸਰ ਵਿੱਚ ਨਹਾਵੇ, ਇਸ਼ਨਾਨ ਕਰੇ। ਫਿਰ ਇੱਦਾਂ ਵੀ ਅਰਥ ਕਰਦੇ ਵੀ ਉਦਮ ਕਰੇ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੇ, ਇਸ਼ਨਾਨ ਕਰਕੇ ਫਿਰ ਸਾਧ ਸੰਗਤ ਰੂਪੀ ਅੰਮ੍ਰਿਤਸਰ ਸਰੋਵਰ ਚ ਆ ਕੇ ਨਹਾਵੇ, ਯਾਨੀ ਕਿ ਸੰਗਤ ਕਰੇ ਸਵੇਰੇ, ਸਤ ਸੰਗਤ ਵਿੱਚ ਆਵੇ। ਸਤ ਸੰਗਤ ਨੂੰ ਵੀ ਅੰਮ੍ਰਿਤਸਰ ਸਰੋਵਰ ਕਿਹਾ। ਇਹ ਸਾਧ ਸੰਗਤ ਰੂਪੀ ਅੰਮ੍ਰਿਤਸਰ ਸਰੋਵਰ ਚ ਆ ਕੇ ਨਹਾਵੇ, ਇਸ਼ਨਾਨ ਕਰੇ, ਕਥਾ ਕੀਰਤਨ ਸੁਣੇ।
ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵੇਖ ਪਾਪ ਦੁੱਖ ਲਹਿ ਜਾਵੈ।
ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਦੁਆਰਾ ਹਰੀ ਦੇ ਜਾਪ ਨੂੰ ਜਪੇ, ਵਾਹਿਗੁਰੂ 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 ਜਪੇ, ਜਿਸ ਨੂੰ ਜਪ ਕੇ ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੈ। ਜਿਤਨੇ ਪਾਪ ਨੇ, ਜਿਤਨੇ ਕਿਲ ਵਿਖ ਨੇ, ਇਹ ਸਾਰੇ ਲੱਥ ਜਾਣਗੇ ਜਦੋਂ ਆਪਣੀ ਰਸਨਾ ਤੋਂ ਜਾਪ ਜਪੋਗੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਹਰ ਹਰ ਜਪ ਜਪ, ਜਿਹੜੇ ਇਸ ਹਰੀ ਦੇ ਜਾਪ ਨੂੰ ਜਪਦੇ ਹਨ, ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ। ਉਹਦੇ ਸਾਰੇ ਕਿਲ ਵਿਖ ਸਾਰੇ ਪਾਪ ਸਾਰੇ ਦੋਸ਼ ਲੱਥ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ।
ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ।
ਫਿਰ ਚੜ੍ਹੈ ਦਿਵਸ, ਦਿਨ ਚੜ੍ਹੇ, ਗੁਰਬਾਣੀ ਪੜ੍ਹੇ ਅੰਮ੍ਰਿਤ ਵੇਲੇ ਉੱਠ ਕੇ, ਪਹਿਲਾਂ ਸਾਧਨਾ ਕਰੇ, ਧਿਆਨ ਚ ਬੈਠੇ ਸਿਮਰਨ ਕਰੇ, ਫਿਰ ਬਾਣੀ ਪੜ੍ਹੇ, ਨਿਤਨੇਮ ਕਰੇ, ਦਿਨ ਚੜ੍ਹਦਿਆਂ ਤੱਕ ਬਾਣੀ ਪੜ੍ਹੀ ਜਾਵੇ। ਫਿਰ ਦਿਨੇ ਕੀ ਕਰੇ, ਬਾਅਦ ਵਿੱਚ ਕੀ ਡਿਊਟੀ ਖਤਮ ਹੋ ਗਈ? ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਜਿਹੜਾ ਗੁਰਸਿੱਖ ਹੈ ਫਿਰ ਜਦੋਂ ਦਿਨ ਚੜ੍ਹ ਜਾਏ, ਬਹਿੰਦਿਆਂ ਉੱਠਦਿਆਂ ਜਿਹੜਾ ਵੀ ਕੰਮ ਕਰੇ ਨਾਲ ਨਾਲ ਜਪੀ ਜਾਵੇ, ਵਾਹਿਗੁਰੂ ਵਾਹਿਗੁਰੂ ਹਰ ਨਾਮ ਤੇ ਆਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਬਹਿੰਦਿਆਂ ਉੱਠਦਿਆਂ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਧਿਆਈ ਜਾਵੇ। ਹਾਂਜੀ,
ਜੋ ਸਾਸ ਗਹਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ।
ਇਹ ਸਿੱਖੀ ਦੀ ਰਹਿਣੀ ਹੈ ਗੁਰਮੁਖੋ। ਮਹਾਰਾਜ ਕਹਿੰਦੇ ਜਿਹੜਾ ਸਵਾਸ ਗਰਾਸ, ਯਾਨੀ ਕਿ ਰੋਟੀ ਦੀ ਗ੍ਰਾਹੀ ਖਾਂਦੇ ਆ ਵੀ ਰੱਬ ਨਾ ਭੁੱਲੇ, ਗਰਾਸ ਗ੍ਰਾਹੀ ਖਾਂਦੇ ਆ ਵੀ ਵਾਹਿਗੁਰੂ ਨਾ ਭੁੱਲੇ, ਜਿਹੜਾ ਸਵਾਸ ਗਰਾਸ ਹਰੀ ਦੇ ਨਾਮ ਨੂੰ ਧਿਆਉਂਦਾ ਹੈ, ਇਹੋ ਜਿਹਾ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ। ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਜਿਹੜਾ ਸਵਾਸ ਗਰਾਸ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ।
ਜਿਸਨੋ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ।
ਜਿਸ ਦੇ ਉੱਤੇ ਮੇਰਾ ਸੁਆਮੀ ਦਇਆਲ ਹੁੰਦਾ, ਦਇਆ ਦੇ ਘਰ ਵਿੱਚ ਆਉਂਦਾ, ਤਿਸ ਗੁਰਸਿੱਖ ਨੂੰ ਗੁਰੂ ਆਪਣਾ ਉਪਦੇਸ਼ ਸੁਣਾਉਂਦਾ, ਉਹਨੂੰ ਮਹਾਰਾਜ ਜੀ ਆਪਣਾ ਉਪਦੇਸ਼ ਸੁਣਾ ਕੇ ਕਿਰਤਾਰਥ ਕਰਦੇ ਨੇ, ਜਿਹਦੇ ਤੇ ਦਇਆ ਕਰਨ, ਜਿਸ ਤੇ ਦਇਆ ਕਰਕੇ ਰੀਝਦੇ ਨੇ, ਉਹਨੂੰ ਆਪਣਾ ਉਪਦੇਸ਼ ਦੇ ਕੇ ਕਿਰਤਾਰਥ ਕਰਦੇ ਹਨ।
ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੇ, ਜੋ ਆਪ ਜਪੈ ਅਵਰਹ ਨਾਮ ਜਪਾਵੈ।
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮੈਂ ਤਿਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਗੁਰੂ ਰਾਮਦਾਸ ਸਾਹਿਬ ਦੀ ਨਿਮਰਤਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਉਸ ਗੁਰਸਿੱਖ ਦੇ ਚਰਨਾਂ ਦੀ ਮੈਂ ਧੂੜ ਮੰਗਦਾ ਲੋੜਦਾ ਹਾਂ, ਜੋ ਆਪ ਜਪੇ ਅਵਰਹ ਨਾਮ ਜਪਾਵੈ। ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ, ਮੈਂ ਉਹਦੇ ਚਰਨਾਂ ਦੀ ਧੂੜ ਮੰਗਦਾ, ਉਹਦੇ ਚਰਨਾਂ ਦੀ ਮੈਨੂੰ ਖਾਕ ਪ੍ਰਾਪਤ ਹੋਵੇ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਤੇ ਜਪਾਉਂਦਾ ਹੈ। ਇਹ ਪਾਵਨ ਉਪਦੇਸ਼ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ। ਗੁਰੂ ਸਾਹਿਬ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਸਾਡਾ ਜੀਵਨ ਗੁਰਸਿੱਖਾਂ ਦੀ ਰਹਿਣੀ ਇਹੋ ਜਿਹੀ ਹੋ ਜਾਏ ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਕਹੀ ਹੋਈਆਂ।